दिनन की प्रतपाल करे नित संत उबार गनीमन गारे पशु पशु नग नागन राधप सर्व समय सबको प्रतपारे पोखत है जल में थल में कल में कल के नहीं कर्म विचारे दीन दयाल दया निद दोखन देखत है पर देत ना हारे दीन दयाल दया निद दोखन देखत है पर देत ना हारे सुख टल गुर सेविया अहनिस सहज दर्शन परसै गुरु कै जन्म मरण दुख होवे सिफत खसम दी नूरे अरसों पुरसों चटिया तुद डिठे सच्चे पातशाह मल जन्म जन्म दी सज्जन सच्चा पातशाह सिरसाहु जिस पास बैठिया सोही है सबना दावे साहु
सतनाम श्री वाहे गुरु साहिब जी सूही महला पंजवा तौ मैं आया सरनी आया परोसै आया किरपा आया ज्यों पावै त्यों राखो स्वामी मार्ग गुर हे पठाया तौ मैं आया सरनी आया परोसा आया किरपा आया ज्यों पावै त्यों राखो स्वामी मार्ग गुर हे पठाया रहाओ महादुतर माया जैसे पावन चुलाया सोन सोन ही डराया करो त्रम राया गृह अंध कुपाया पावक सगराया गही ओट साधाया नानक हर त्याया अब मैं पूरा पाया गही ओट साधाया नानक हर त्याया अब मैं ਪੂਰਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗਾ ਜੁਗਾ ਅਟਲ, ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਬਹੁਤ ਵਡਭਾਗੀ ਹੋ। ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ, ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸੂਹੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 746 ਅੰਗ ਦੇ ਉੱਪਰ ਅੰਕਿਤ ਹੈ। ਸਾਧ ਸੰਗਤ ਜੀ, ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਜਿਸ ਤਰ੍ਹਾਂ ਇੱਕ ਸਾਧਨਾ ਕਰਨ ਵਾਲੇ ਦੀ ਅਰਦਾਸ ਹੋਇਆ ਕਰਦੀ ਹੈ, ਉਸ ਦਾ ਹਜ਼ੂਰ ਸਤਿਗੁਰੂ ਪਾਤਸ਼ਾਹ ਸੱਚੀ ਸਰਕਾਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਕਿਉਂਕਿ ਸਾਧ ਸੰਗਤ ਜੀ, ਜਦ ਵੀ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਜ਼ਰੂਰਤ ਹੁੰਦੀ ਹੈ ਉਸ ਵਕਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਾਂ ਅਰਦਾਸ ਕਰਦੇ ਹਾਂ। ਕਿਧਰੇ ਕਿਧਰੇ ਸੰਸਾਰੀ ਮੰਗਾਂ ਵਾਸਤੇ, ਕਿਧਰੇ ਕਿਧਰੇ ਅਧਿਆਤਮਕ ਰੁਕਾਵਟਾਂ ਵਾਸਤੇ, ਕਿਧਰੇ ਕਿਧਰੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੀ ਪ੍ਰਸੰਨਤਾ ਵਾਸਤੇ, ਜਿਸ ਤਰ੍ਹਾਂ ਹਜ਼ੂਰ ਦੇ ਪਾਵਨ ਬਾਣੀ ਅੰਦਰ ਬਚਨ ਆਉਂਦੇ ਹਨ, ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਜੇ ਕਿਧਰੇ ਕਿਸੇ ਗੱਲ ਦੀ ਕੋਈ ਮੁਸ਼ਕਲ ਹੈ, ਕਿਸੇ ਗੱਲ ਦੀ ਕੋਈ ਪਰੇਸ਼ਾਨੀ ਹੈ, ਤਾਂ ਮਨੁੱਖ ਨੂੰ ਸੱਜੇ ਖੱਬੇ ਨਹੀਂ ਝਾਕਣਾ ਚਾਹੀਦਾ, ਗੁਰੂ ਦੀ ਮੱਤ ਦੇ ਉੱਪਰ ਚੱਲਦਿਆਂ ਹੋਇਆਂ ਉਸ ਪਰਿਪੂਰਨ ਪਰਮਾਤਮਾ ਜੋ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ, ਉਸ ਦੇ ਚਰਨਾਂ ਦੇ ਵਿੱਚ ਨਿਮਰਤਾ ਦੇ ਸਹਿਤ ਬੇਨਤੀ ਕਰਨੀ ਚਾਹੀਦੀ ਹੈ। ਪਰ ਦਸਵੇਂ ਪਾਤਸ਼ਾਹ ਜੀ ਦੇ ਜਿਵੇਂ ਜਿਸ ਤਰ੍ਹਾਂ ਬਚਨ ਵੀ ਆਉਂਦੇ ਹਨ ਕਿ ਹਾਥੀ ਦੀ ਚਿੰਘਾੜ ਉਹ ਬਾਅਦ ਵਿੱਚ ਸੁਣਦਾ ਹੈ, ਕੀੜੀ ਦੀ ਪੁਕਾਰ ਉਸ ਦੇ ਦਰਬਾਰ ਦੇ ਵਿੱਚ ਪਹਿਲਾਂ ਪਹੁੰਚ ਜਾਂਦੀ ਹੈ। ਉਹ ਵਾਹਿਗੁਰੂ ਪਰਮੇਸ਼ਰ ਮਨੁੱਖ ਦੇ ਇੰਨਾ ਨੇੜੇ ਹੈ। ਪਾਵਨ ਬਾਣੀ ਅੰਦਰ ਸਾਧ ਸੰਗਤ ਜੀ, ਆਪਾਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਜਾ ਕਉ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਭੀ ਭੱਜ ਖਲੇ। ਕਹਿੰਦੇ ਜਦ ਕੋਈ ਢੋਈ ਦੇਣ ਵਾਲਾ ਨਾ ਰਹਿ ਜਾਵੇ, ਲਾਗੇ ਲਾਗੇ ਰਹਿਣ ਵਾਲੇ ਮਨੁੱਖ ਦੇ ਦੁਸ਼ਮਣ ਬਣ ਜਾਣ, ਸਾਕ ਸੰਬੰਧੀ ਰਿਸ਼ਤੇਦਾਰ ਉਹ ਵੀ ਮਨੁੱਖ ਤੋਂ ਪਾਸਾ ਵੱਟ ਜਾਣ ਵੀ ਇਸ ਦੇ ਨਾਲ ਮਿਲਾਂਗੇ, ਹੋ ਸਕਦਾ ਹੈ ਵੀ ਇਹ ਸਾਡੇ ਕੋਲੋਂ ਕੁਝ ਮੰਗ ਲਵੇ। ਕਹਿੰਦੇ ਐਸੀ ਹਾਲਤ ਦੇ ਵਿੱਚ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਹਜ਼ੂਰ ਕਹਿੰਦੇ ਐ ਜੀਵ ਤੋਂ ਡੋਲ ਨਾ, ਉਹ ਵਾਹਿਗੁਰੂ ਪਰਮੇਸ਼ਰ ਤੇਰਾ ਬੜੇ ਨਜ਼ਦੀਕ ਹੈ, ਤੂੰ ਉਸਦੇ ਅੱਗੇ ਅਰਦਾਸ ਕਰ। ਜੇ ਕਿਧਰੇ ਸਰੀਰਕ ਤੰਦਰੁਸਤੀ ਦੀ ਜ਼ਰੂਰਤ ਹੈ, ਪੈਸੇ ਧੇਲੇ ਦੀ ਜ਼ਰੂਰਤ ਹੈ, ਹੋਰ ਪ੍ਰਭਤਾ ਦੀ ਜ਼ਰੂਰਤ ਹੈ, ਕਿਸੇ ਵੀ ਗੱਲ ਦੀ ਜ਼ਰੂਰਤ ਹੈ, ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦੰਬੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਅਗਰ ਤੈਨੂੰ ਕਿਸੇ ਗੱਲ ਦੀ ਕੋਈ ਚਿੰਤਾ ਹੈ, ਤੇਰੇ ਜੀਵਨ ਦੇ ਵਿੱਚ ਕੋਈ ਪਰੇਸ਼ਾਨੀ ਹੈ, ਤਾਂ ਕਹਿੰਦੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਤੂੰ ਚਿੰਤਨ ਕਰ, ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰ। ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗਾਉਣ ਕਰੇ ਚਹੁ ਕੁੰਟਕਾ ਘੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਆਪਾਂ ਜਿਵੇਂ ਬਚਨ ਪੜ੍ਹਦੇ ਹਾਂ ਕਿ ਉਹ ਵਾਹਿਗੁਰੂ ਪਰਮੇਸ਼ਰ ਜੀਵ ਨੂੰ ਸਾਰੀਆਂ ਦਾਤਾਂ ਦੇਣ ਦੇ ਵਿੱਚ ਸਮਰੱਥ ਹੈ, ਬੰਦੇ ਦੇ ਕੋਲੋਂ ਮੰਗਾਂਗੇ ਇੱਕ ਦਾਤ ਮਿਲੇਗੀ, ਫਿਰ ਦੂਸਰੇ ਦੇ ਕੋਲੋਂ ਮੰਗਾਂਗੇ, ਫਿਰ ਤੀਸਰੇ ਦੇ ਕੋਲੋਂ ਮੰਗਾਂਗੇ। ਇਸ ਕਰਕੇ ਕਹਿੰਦੇ ਇੱਕੋ ਹੀ ਦਾਤਾ ਬਣਾ ਲੈਣਾ ਚਾਹੀਦਾ ਹੈ, ਜਿਸ ਕਰਕੇ ਜਣੇ ਖਣੇ ਦੇ ਅੱਗੇ ਹੱਥ ਅੱਡਣ ਦੀ ਜ਼ਰੂਰਤ ਨਾ ਰਹਿ ਜਾਵੇ। ਨਿਰਜਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਿਵਈਆ, ਰੋਗ ਸੋਗ ਕੇ ਮਿਟਈਆ ਕਿਦੋਂ ਮਾਨੀ ਮਹਾਮਾਨ ਹੋ। ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ, ਜੋਬਨ ਕੇ ਜਾਲ ਹੋ ਕੇ ਕਾਲਹੂ ਕੇ ਕਾਲ ਹੋ ਕੇ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ। ਸਾਧ ਸੰਗਤ ਜੀ, ਫਿਰ ਜੀਵਨ ਦੇ ਵਿੱਚ ਭੀੜਾਂ ਦੇ ਸਮੇਂ ਬਹੁਤ ਸਾਰੇ ਐਸੇ ਇਤਿਹਾਸਕ ਪ੍ਰਮਾਣ ਹਨ, ਵਾਹਿਗੁਰੂ ਦੇ ਪਿਆਰਿਆਂ ਨੇ ਭਗਤਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਕਬੀਰ ਜੀ ਦਾ ਵੀ ਜ਼ਿਕਰ ਆਉਂਦਾ ਹੈ, ਨਾਮਦੇਵ ਜੀ ਦਾ ਵੀ ਜ਼ਿਕਰ ਆਉਂਦਾ ਹੈ, ਸਦਨਾ ਜੀ ਦਾ ਵੀ ਜ਼ਿਕਰ ਆਉਂਦਾ ਹੈ। ਜਦ ਕਿਰੇ ਦੇ ਉਹਨਾਂ ਦੇ ਜੀਵਨ ਦੇ ਵਿੱਚ ਭੀੜ ਪਈ ਔਰ ਸਾਧ ਸੰਗਤ ਜੀ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚ ਭਾਈ ਮਾਧੋ ਦਾਸ ਜੀ ਦਾ ਵੀ ਜ਼ਿਕਰ ਆਉਂਦਾ ਹੈ, ਇਤਿਹਾਸਕਾਰਾਂ ਨੇ ਸੰਪਰਦਾਇਆਂ ਨੇ ਉਸ ਦਾ ਵੀ ਜ਼ਿਕਰ ਕੀਤਾ ਹੈ। ਜਦ ਉਹਨਾਂ ਨੂੰ ਸੂਲੀ ਦੇ ਉੱਪਰ ਟੰਗਣ ਲੱਗੇ ਤਾਂ ਸੂਲੀ ਦੇ ਵਿੱਚੋਂ ਜਦ ਲਗਰਾਂ ਨਿਕਲ ਆਈਆਂ ਤਾਂ ਫਿਰ ਉਹਨਾਂ ਨੇ, ਕਿਉਂਕਿ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਜਿਨ੍ਹਾਂ ਦੇ ਪਰਥਾਏ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹਨ, ਰੋਜ਼ਾਨਾ ਆਪਾਂ ਰਹਿਰਾ ਸਾਹਿਬ ਜੀ ਦੇ ਵਿੱਚ ਸਰਵਣ ਕਰਦੇ ਹਾਂ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸੁੱਕੀ ਜਿਹੜੀ ਲੱਕੜ ਹੈ ਉਹ ਵੀ ਹਰੀ ਹੋ ਜਾਂਦੀ ਹੈ ਜੇ ਕਿਧਰੇ ਮਾਲਕ ਮਿਹਰਬਾਨ ਹੋ ਜਾਵੇ। ਸੋ ਸਾਧ ਸੰਗਤ ਜੀ ਫਿਰ ਮਿੱਠੇ ਮਿੱਠੇ ਨਿਹੋਰੇ, ਮਿੱਠੀਆਂ ਮਿੱਠੀਆਂ ਅਰਦਾਸਾਂ ਭਗਤਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕੀਤੀਆਂ ਹਨ। ਕਬੀਰ ਜੀ ਕਹਿੰਦੇ, ਹੇ ਵਾਹਿਗੁਰੂ ਜੀ, ਜੇਕਰ ਕਾਸ਼ੀ ਦੇ ਵਿੱਚ ਰਹਿ ਕੇ ਮੇਰੀ ਮੁਕਤੀ ਹੋ ਜਾਵੇ ਫਿਰ ਤੇਰੇ ਅੱਗੇ ਕਾਹਦਾ ਨਿਹੋਰਾ ਹੈ। ਜਿਉਂ ਤਨ ਕਾਸ਼ੀ ਤਜੈ ਕਬੀਰਾ, ਰਮਈਏ ਕਹਾਂ ਨਿਹੋਰਾ। ਹੇ ਵਾਹਿਗੁਰੂ ਜੀ, ਫਿਰ ਤੇਰੇ ਅੱਗੇ ਕਾਹਦਾ ਨਿਹੋਰਾ ਹੈ। ਰਵਿਦਾਸ ਜੀ ਦੇ ਬਚਨ ਹਨ, ਕਹਿ ਰਵਿਦਾਸ ਆਸ ਲੱਗ ਜੀਵਾ, ਚਿਰ ਭਇਓ ਦਰਸ਼ਨ ਦੇਖੇ, ਕਿ ਮਿਹਰ ਕਰ ਕਿਰਪਾ ਕਰ। ਔਰ ਸਾਧ ਸੰਗਤ ਜੀ ਫਿਰ ਭਗਤ ਸਧਨਾ ਜੀ ਦੇ ਬਚਨ ਹਨ, ਜਿਨ੍ਹਾਂ ਦਾ ਇੱਕ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਹੈ। ਉਹਨਾਂ ਨੇ ਵੀ ਭੀੜ ਦੇ ਸਮੇਂ, ਮੁਸ਼ਕਲ ਦੇ ਸਮੇਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਜਦ ਪਰਮਾਤਮਾ ਨੇ ਬੌੜੀ ਕੀਤੀ ਫਿਰ ਸਦਾ ਵਾਸਤੇ ਹੀ ਪਰਮਾਤਮਾ ਦੇ ਹੋ ਗਏ। ਸਾਧ ਸੰਗਤ ਜੀ, ਆਮ ਬੰਦੇ ਦੀ ਅਰਦਾਸ ਵਿੱਚ ਅਤੇ ਭਗਤਾਂ ਦੀ ਅਰਦਾਸ ਦੇ ਵਿੱਚ ਇਹ ਫਰਕ ਹੁੰਦਾ ਹੈ ਕਿ ਆਮ ਬੰਦੇ ਦੀ ਜਦ ਅਰਦਾਸ ਪੂਰੀ ਹੋ ਜਾਂਦੀ ਹੈ ਫਿਰ ਉਹ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਮਨਮੁਖ ਮੁਗਧ ਅਚੇਤ ਨਾ ਚੇਤੈ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਜਦ ਦੁੱਖ ਲੱਗਦਾ ਹੈ ਉਦੋਂ ਪੁਕਾਰ ਕਰਦਾ ਹੈ, ਜਦ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ ਫਿਰ ਚਾਹੀਦਾ ਤਾਂ ਇਹ ਸੀ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦਾ, ਫਿਰ ਕਹਿੰਦੇ ਇਹ ਭੁੱਲ ਜਾਂਦਾ ਹੈ। ਫਿਰ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਦੋ ਘਟਨਾਵਾਂ ਵੀ ਲਿਖੀਆਂ ਹਨ, ਇੱਕ ਇਸਤਰੀ ਦਾ ਜ਼ਿਕਰ ਕੀਤਾ ਹੈ, ਇੱਕ ਪੁਰਸ਼ ਦਾ ਜ਼ਿਕਰ ਕੀਤਾ ਹੈ। ਕਹਿੰਦੇ ਬੜੇ ਬਿਮਾਰ ਸਨ, ਬੜੇ ਪੀੜਿਤ ਸਨ, ਸਾਧੂ ਮਹਾਤਮਾ ਨੂੰ ਆਖਣ ਲੱਗੇ ਕਿ ਹੇ ਮਹਾਂਪੁਰਸ਼ੋ, ਤੁਹਾਡੀ ਮੰਨੀ ਜਾਂਦੀ ਹੈ, ਤੁਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਡੇ ਵਾਸਤੇ ਅਰਦਾਸ ਕਰੋ। ਉਹਨਾਂ ਨੂੰ ਤਰਸ ਪੈ ਗਿਆ, ਆਖਣ ਲੱਗੇ ਚਲੋ ਕਰ ਦਿੰਦੇ ਹਾਂ। ਜਦ ਕੀਤੀ ਉਹ ਤੰਦਰੁਸਤ ਹੋ ਗਏ। ਫਿਰ ਥੋੜ੍ਹੇ ਸਮੇਂ ਬਾਅਦ ਉਹਨਾਂ ਨੂੰ ਦੇਖਿਆ ਕਿ ਉਹ ਬਾਜ਼ਾਰ ਦੇ ਵਿੱਚ ਮੰਦ ਕਰਮਾਂ ਦੇ ਵਿੱਚ ਪ੍ਰਵਿਰਤ ਹੋਏ ਪਏ ਸਨ। ਆਖਣ ਲੱਗੇ ਵੀ ਤੁਸੀਂ ਉਹੀ ਉਹੀ ਤਾਂ ਨਹੀਂ ਜਿਹੜੇ ਕਹਿੰਦੇ ਸੀ ਵੀ ਸਾਡੀ ਅਰਦਾਸ ਕਰੋ? ਆਖਣ ਲੱਗੇ ਵੀ ਉਹੀ ਹਾਂ, ਹੁਣ ਵਿਹਲੇ ਹਾਂ ਜੀ, ਹੁਣ ਕੀ ਕਰੀਏ, ਹੁਣ ਕੁਝ ਨਾ ਕੁਝ ਤਾਂ ਕਰਨਾ ਹੈ ਨਾ, ਟਾਈਮ ਪਾਸ ਤਾਂ ਕਰਨਾ ਹੈ ਨਾ। ਜਦ ਤੰਦਰੁਸਤੀ ਆ ਗਈ, ਜਦ ਸੁੱਖ ਆ ਗਏ, ਜਦ ਦੁੱਖਾਂ ਦੀ ਨਿਵਿਰਤੀ ਹੋ ਗਈ ਫਿਰ ਸਾਨੂੰ ਟਾਈਮ ਪਾਸ ਦੀ ਫਿਕਰ ਲੱਗ ਜਾਂਦੀ ਹੈ। ਪਰ ਜਦ ਦੁੱਖ ਹੁੰਦਾ ਹੈ ਉਦੋਂ ਸਾਧ ਸੰਗਤ ਜੀ ਆਪਾਂ ਗੁਰੂ ਦੇ ਅੱਗੇ, ਪਰਮਾਤਮਾ ਦੇ ਅੱਗੇ ਅਰਦਾਸਾਂ ਕਰਦੇ ਹਾਂ। ਚਾਹੀਦਾ ਤਾਂ ਇਹ ਹੈ ਕਿ ਜੇ ਮਾਲਕ ਨੇ ਤੰਦਰੁਸਤੀ ਦਿੱਤੀ ਹੈ ਤਾਂ ਜੀਵਨ ਨੂੰ ਸੇਵਾ ਦੇ ਵਿੱਚ ਲਾਈਏ, ਜੀਵਨ ਨੂੰ ਸਿਮਰਨ ਦੇ ਵਿੱਚ ਲਾਈਏ, ਗੁਰੂ ਘਰ ਦੇ ਭਾਂਡੇ ਮਾਂਜੀਏ, ਦਰੀਆਂ ਝਾੜੀਏ, ਬਾਣੀਆਂ ਦਾ ਪਾਠ ਕਰੀਏ, ਗੁਰਮੰਤਰ ਮੂਲ ਮੰਤਰ ਦਾ ਜਾਪ ਕਰੀਏ ਕਿ ਹੇ ਪ੍ਰਭੂ ਤੂੰ ਸਾਡੇ ਉੱਪਰ ਕਿਰਪਾ ਕੀਤੀ, ਜੀਵਨ ਬਖਸ਼ਿਆ ਹੈ। ਸਾਧ ਸੰਗਤ ਜੀ, ਜੋ ਭਗਤ ਲੋਕ ਹਨ ਜਿਨ੍ਹਾਂ ਦੀਆਂ ਅਰਦਾਸਾਂ ਦਾ, ਜਿਨ੍ਹਾਂ ਦੀਆਂ ਜੀਵਨ ਦੀਆਂ ਘਟਨਾਵਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜ਼ਿਕਰ ਆਉਂਦਾ ਹੈ, ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਪਰ ਉਹਨਾਂ ਨੇ ਸਾਰਾ ਜੀਵਨ ਪਰਮਾਤਮਾ ਦੀ ਭਗਤੀ ਵਾਸਤੇ ਸਮਰਪਣ ਕਰ ਦਿੱਤਾ। ਸਾਧ ਸੰਗਤ ਜੀ, ਜਿਸ ਤਰ੍ਹਾਂ ਸੰਤਾਂ ਭਗਤਾਂ ਦੇ ਉੱਪਰ ਕਈ ਪ੍ਰਕਾਰ ਦੇ ਸੰਸਾਰ ਦੇ ਲੋਕ ਇਲਜ਼ਾਮ ਵੀ ਲਗਾਉਂਦੇ ਰਹੇ ਹਨ, ਇਸੇ ਪ੍ਰਕਾਰ ਭਗਤ ਸਾਧਨਾ ਜੀ ਦੇ ਉੱਪਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ। ਬ੍ਰਾਹਮਣਾਂ ਨੇ ਇਲਜ਼ਾਮ ਲਗਾਇਆ ਵੀ ਇਹ ਸਾਲ ਗ੍ਰਾਮ ਦੇ ਨਾਲ ਮਾਸ ਵੇਚਦੇ ਹਨ। ਇੱਕ ਇਸਤਰੀ ਨੇ ਮੰਦ ਇੱਛਾ ਪੂਰੀ ਨਾ ਹੋਏ ਤਾਂ ਉਸਨੇ ਇਲਜ਼ਾਮ ਲਗਾ ਦਿੱਤਾ ਵੀ ਇਸਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੈ, ਕਿਉਂਕਿ ਤਿੰਨ ਪ੍ਰਕਾਰ ਦੇ ਜੀਵ ਸੰਸਾਰ ਦੇ ਵਿੱਚ ਹੋਇਆ ਕਰਦੇ ਹਨ। ਇੱਕ ਸਾਧ ਸੰਗਤ ਜੀ ਐਸੇ ਜਿਹੜੇ ਔਗਣਾਂ ਦੇ ਵਿੱਚ ਪ੍ਰਵਿਰਤ ਹੋਇਆ ਕਰਦੇ ਹਨ, ਔਗਣਾਂ ਦੇ ਵਿੱਚ ਖਚਿਤ ਹੋਇਆ ਕਰਦੇ ਹਨ। ਇੱਕ ਐਸੇ ਜਿਹੜੇ ਔਗਣਾਂ ਦੇ ਬਚਾਅ ਵਾਸਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦੇ ਹਨ ਕਿ ਹੇ ਪ੍ਰਭੂ ਸਾਡੇ 'ਤੇ ਕਿਰਪਾ ਕਰ। ਉਹ ਕੋਸ਼ਿਸ਼ ਕਰਦੇ ਹਨ ਔਗਣਾਂ ਤੋਂ ਬਚਣ ਵਾਸਤੇ। ਤੀਸਰੇ ਐਸੇ ਕਿ ਜਿਹੜੇ ਆਪਣੀ ਸਮਝ ਦੇ ਨਾਲ, ਆਪਣੇ ਯਤਨਾਂ ਦੇ ਨਾਲ ਜਦ ਫਿਰ ਨਿਸਫਲ ਰਹਿ ਜਾਂਦੇ ਹਨ ਨਾ ਕੋਈ ਪੂਰਬਲਾ ਕਰਮ ਸਾਹਮਣੇ ਆ ਜਾਂਦਾ ਹੈ, ਉਹ ਪ੍ਰੇਰਣਾ ਦੇ ਕੇ ਫਿਰ ਉਹਨਾਂ ਦੇ ਕੋਲੋਂ ਕੋਈ ਔਗਣ ਕਰਵਾ ਦਿੰਦਾ ਹੈ, ਫਿਰ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ। ਇੱਕ ਕੋਸ਼ਿਸ਼ ਕਰਨ ਵਾਲੇ, ਇੱਕ ਕੋਸ਼ਿਸ਼ ਕਰ ਕਰਕੇ ਜਿਹੜੇ ਥੱਕ ਜਾਂਦੇ ਹਨ, ਹੰਭ ਜਾਂਦੇ ਹਨ, ਫਿਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਹੇ ਵਾਹਿਗੁਰੂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੇ ਰੱਖੋ ਸ਼ਰਮਾ, ਕਿ ਹੇ ਪ੍ਰਭੂ ਤੂੰ ਸਾਡੇ ਉੱਪਰ ਮਿਹਰ ਕਰ, ਤੂੰ ਸਾਡੇ ਉੱਪਰ ਕਿਰਪਾ ਕਰ। ਜੋ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ, ਇਸ ਤਰ੍ਹਾਂ ਦੀ ਅਰਦਾਸ ਦਾ ਸਤਿਗੁਰੂ ਜੀ ਨੇ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਹੈ, ਕਿਉਂਕਿ ਕਈ ਵਾਰੀ ਮਾੜੀ ਸੰਗਤ ਦੇ ਨਾਲ ਮਨ ਪ੍ਰਭਾਵਿਤ ਹੋ ਜਾਂਦਾ ਹੈ, ਕਈ ਵਾਰੀ ਕੋਈ ਪੂਰਬਲਾ ਕਰਮ ਹੀ ਐਸਾ ਹੁੰਦਾ ਹੈ ਜਿਹੜਾ ਸਾਹਮਣੇ ਆ ਜਾਂਦਾ ਹੈ, ਜਿਹੜਾ ਬਦੋ ਬਦੀ ਮਨੁੱਖ ਨੂੰ ਮਾੜੇ ਕਰਮਾਂ ਵੱਲ ਪ੍ਰੇਰ ਦਿੰਦਾ ਹੈ, ਮਾੜੇ ਕਰਮਾਂ ਵੱਲ ਧੱਕ ਦਿੰਦਾ ਹੈ, ਐਸਾ ਧੱਕਾ ਮਾਰਦਾ ਹੈ। ਉਸਦੇ ਧੱਕੇ ਤੋਂ ਬੜੇ ਬੜੇ ਅਭਿਆਸੀ ਜਿਹੜੇ ਹਨ ਉਹ ਵੀ ਆਪਣੇ ਆਪ ਨੂੰ ਬਚਾ ਨਹੀਂ ਪਾਉਂਦੇ, ਪੂਰਬਲਾ ਕੋਈ ਕਰਮ ਐਸਾ ਧੱਕਾ ਮਾਰਦਾ ਹੈ। ਇਸ ਕਰਕੇ ਇਹ ਅਰਦਾਸ ਜਿਹੜੀ ਹੈ ਨਾ, ਇਹ ਸਾਧ ਸੰਗਤ ਜੀ ਜਗਿਆਸੂ ਵਾਸਤੇ, ਸਾਧਕ ਵਾਸਤੇ ਬੜਾ ਵੱਡਾ ਇੱਕ ਹਥਿਆਰ ਹੈ। ਫਿਰ ਇਸ ਹਥਿਆਰ ਦੀ ਵਰਤੋਂ ਕੀਤੀ ਜਾਂਦੀ ਹੈ ਮਾਲਕ ਦੀ ਮਿਹਰ ਲੈਣ ਵਾਸਤੇ, ਮਾਲਕ ਦੀ ਕਿਰਪਾ ਲੈਣ ਵਾਸਤੇ। ਸਾਧ ਸੰਗਤ ਜੀ, ਜਿਸ ਤਰ੍ਹਾਂ ਭਗਤ ਸਾਧਨਾ ਜੀ ਨੂੰ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ, ਜਦ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਨ ਲੱਗੇ ਤਾਂ ਉਹਨਾਂ ਨੇ ਅਰਦਾਸ ਕੀਤੀ, ਭਾਵੇਂ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸੀਆਂ ਲੀਹਾਂ ਪਾ ਦਿੱਤੀਆਂ, ਐਸੇ ਪੂਰਨੇ ਪਾ ਦਿੱਤੇ ਕਿ ਦੁੱਖ ਮੁਸੀਬਤ ਦੇ ਵੇਲੇ ਗੁਰੂ ਦੇ ਅੱਗੇ, ਪਰਮਾਤਮਾ ਦੇ ਅੱਗੇ ਗੁਰਸਿੱਖਾਂ ਨੇ ਐਸੀਆਂ ਐਸੀਆਂ ਅਰਦਾਸਾਂ ਕੀਤੀਆਂ ਕਿ ਹੇ ਮਾਲਕ ਜੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਜਾਨ ਜਾਂਦੀ ਹੈ ਤਾਂ ਚਲੀ ਜਾਵੇ, ਸਰੀਰ ਜਾਂਦਾ ਹੈ ਤਾਂ ਚਲਿਆ ਜਾਵੇ, ਪਰ ਮੇਰਾ ਜਿਹੜਾ ਸਿੱਖੀ ਸਿਦਕ ਹੈ ਨਾ, ਉਹ ਕਾਇਮ ਰਹਿਣਾ ਚਾਹੀਦਾ ਹੈ। ਪਰ ਜਿਹੜੇ ਦੁੱਖ ਮੁਸੀਬਤ ਵੇਲੇ ਪਰਮਾਤਮਾ ਦੇ ਅੱਗੇ ਜਾਨ ਬਖਸ਼ੀ ਦੀ ਵੀ ਅਰਦਾਸ ਕਰਦੇ ਹਨ, ਉਹ ਵੀ ਮਹਾਨ ਹਨ, ਉਹਨਾਂ ਦਾ ਵੀ ਹਜ਼ੂਰ ਨੇ ਪਾਵਨ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ, ਉਹ ਵੀ ਭਗਤ ਹਨ, ਉਹ ਵੀ ਸਤਿਕਾਰਯੋਗ ਹਨ, ਉਹ ਵੀ ਪੂਜਣਯੋਗ ਹਨ। ਸਾਧ ਸੰਗਤ ਜੀ, ਉਸ ਵਕਤ ਜਿਹੜੀ ਅਰਦਾਸ ਕੀਤੀ ਹੈ ਉਹ ਸ਼ਬਦ ਰੂਪ ਦੇ ਵਿੱਚ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਭਗਤ ਸਾਧਨਾ ਜੀ ਦਾ ਇਹ ਸ਼ਬਦ ਪੜ੍ਹਦੇ ਹਾਂ, ਨਿਰਿਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ ਕਾ ਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ ਤਵ ਗੁਣ ਕਹਾ ਜਗਦ ਗੁਰਾ ਜੋ ਕਰਮ ਨਾ ਨਾਸ਼ੈ। ਇਹ ਮਿੱਠਾ ਜਿਹਾ ਇੱਕ ਨਿਹੋਰਾ ਮਾਰਿਆ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ। ਹੇ ਪ੍ਰਭੂ, ਸਾਰੇ ਲੋਕ ਕਹਿੰਦੇ ਹਨ ਕਰਮ ਬੜੇ ਬਲੀ ਹਨ ਜੀ, ਕਰਮ ਬੜੇ ਬਲੀ ਹਨ, ਕਰਮਾਂ ਦੀ ਗਤੀ ਬੜੀ ਪ੍ਰਬਲ ਹੈ, ਕਰਮਾਂ ਦੇ ਭੋਗ ਭੋਗਣੇ ਪੈਂਦੇ ਹਨ, ਕਿਉਂਕਿ ਜਿਸ ਤਰ੍ਹਾਂ ਵਿਦਵਾਨਾਂ ਦੇ ਬਚਨ ਹਨ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਵੀ ਕਰਮਾਂ ਦੀ ਗਤੀ ਬੜੀ ਬਲਵਾਨ ਹੈ। ਬੜੇ ਬੜੇ ਗੁਰਮੁਖ ਵੀ ਆਪਣੇ ਕਰਮਾਂ ਨੂੰ ਭੋਗ ਲੈਂਦੇ ਹਨ, ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿ ਕੇ ਹੱਸ ਕੇ ਭੋਗ ਲੈਂਦੇ ਹਨ। ਫਰਕ ਇੰਨਾ ਹੁੰਦਾ ਹੈ, ਮਨਮੁਖ ਲੋਕ ਕਰਮਾਂ ਨੂੰ ਰੋ ਕੇ ਭੋਗਦੇ ਹਨ, ਗੁਰਮੁਖ ਲੋਕ ਹੱਸ ਕੇ ਭੋਗ ਲੈਂਦੇ ਹਨ, ਫਰਕ ਇੰਨਾ ਹੁੰਦਾ ਹੈ। ਪਰ ਉਹ ਪਰਮਾਤਮਾ ਚਾਹੇ ਤਾਂ ਸਾਧ ਸੰਗਤ ਜੀ ਅੱਖਰਾਂ ਦੇ ਉੱਪਰ ਲੇਖ ਵੀ ਮਾਰ ਸਕਦਾ ਹੈ, ਕਰਮਾਂ ਦੇ ਜਿਹੜੇ ਲੇਖ ਹਨ ਨਾ ਉਹਨਾਂ ਨੂੰ ਮਿਟਾ ਵੀ ਸਕਦਾ ਹੈ ਜੇ ਪਰਮਾਤਮਾ ਚਾਹੇ ਤਾਂ। ਤੋ ਭਗਤ ਜੀ ਨੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਪ੍ਰਭੂ, ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ਼ੈ। ਜੇ ਕਰਮਾਂ ਦਾ ਨਾਸ਼ ਨਹੀਂ ਹੋਣਾ ਫਿਰ ਤੇਰੀ ਸ਼ਰਨ ਦੇ ਵਿੱਚ ਪੈਣ ਦਾ ਕੀ ਗੁਣ ਹੋਇਆ। ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਾਸੈ, ਸ਼ੇਰ ਦੀ ਸ਼ਰਨ ਦੇ ਵਿੱਚ ਪੈਣ ਦਾ ਕੀ ਲਾਭ ਜੇਕਰ ਗਿੱਦੜਾ ਨਹੀਂ ਖਾ ਜਾਣਾ ਹੋਵੇ ਤਾਂ। ਇਹ ਔਗਣ ਇਹ ਵਿਕਾਰ ਇਹ ਤਾਂ ਗਿੱਦੜਾਂ ਦੀ ਤਰ੍ਹਾਂ ਹਨ, ਤੁਸੀਂ ਸ਼ੇਰ ਦੀ ਤਰ੍ਹਾਂ ਹੋ, ਤੁਹਾਡੀ ਸ਼ਰਨ ਦੇ ਵਿੱਚ ਪਏ ਹਾਂ, ਇਹਨਾਂ ਗਿੱਦੜਾਂ ਤੋਂ ਸਾਨੂੰ ਬਚਾਓ। ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਾਸੈ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ। ਪਪੀਹਾ ਇੱਕ ਬੂੰਦ ਵਾਸਤੇ ਬਾਰ ਬਾਰ ਬੇਨਤੀ ਕਰਦਾ ਰਹੇ, ਜਦ ਪ੍ਰਾਣ ਹੀ ਚਲੇ ਗਏ ਭਾਵੇਂ ਉਸਨੂੰ ਸਮੁੰਦਰ ਮਿਲ ਜਾਵੇ, ਉਸਨੇ ਫਿਰ ਸਮੁੰਦਰ ਨੂੰ ਕੀ ਕਰਨਾ ਹੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ। ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਬੂਡ ਮੂਏ ਨੌਕਾ ਮਿਲੇ ਕਹੋ ਕਾਹੇ ਚੜਾਵੋ। ਕਹਿੰਦੇ ਡੁੱਬ ਰਿਹਾ ਹਾਂ, ਕੋਈ ਸਹਾਰਾ ਦਿਓ, ਜਦ ਮੈਂ ਡੁੱਬ ਜਾਵਾਂ ਫਿਰ ਕਹਿੰਦੇ ਬੇੜੀ ਲਿਆ ਕੇ ਕੋਈ ਖੜੀ ਕਰ ਦੇਵੇ, ਫਿਰ ਬੇੜੀ ਦਾ ਕੀ ਲਾਭ ਹੈ, ਡੁੱਬਦੇ ਹੋਏ ਨੂੰ ਬਚਾਓ। ਮੈਂ ਨਹੀਂ ਕਛ ਹੋ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਸਾਧ ਸੰਗਤ ਜੀ, ਇਸੇ ਪ੍ਰਕਾਰ ਇਸ ਪਾਵਨ ਸ਼ਬਦ ਦੇ ਵਿੱਚ ਹਜ਼ੂਰ ਸੱਚੀ ਸਰਕਾਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਪ੍ਰਕਾਰ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਦੀ ਹੈ, ਉਸ ਦਾ ਸਾਨੂੰ ਢੰਗ ਸਿਖਾਲ ਰਹੇ ਹਨ, ਉਸ ਦੀ ਸਾਨੂੰ ਜੁਗਤ ਸਿਖਾਲ ਰਹੇ ਹਨ। ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ। ਤਾਉ ਮੈਂ ਆਇਆ ਸਰਨੀ ਆਇਆ।
ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਪ੍ਰਭੂ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਤੇਰੀ ਕਿਰਪਾ ਦੇ ਨਾਲ ਹੁਣ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ, ਤੂੰ ਸ਼ਰਨ ਪਏ ਹੋਏ ਦੀ ਲਾਜ ਰੱਖ। ਇਹ ਬੜਾ ਵੱਡਾ ਇੱਕ ਦੈਵੀ ਗੁਣ ਹੈ, ਸ਼ਰਨ ਦੇ ਵਿੱਚ ਆਉਣ ਦੀ ਜਾਚ ਆ ਜਾਣੀ। ਗੱਲੀ ਬਾਤੀ ਕਹਿ ਦੇਣਾ ਜੀ ਮੈਂ ਸ਼ਰਨ ਦੇ ਵਿੱਚ ਆ ਗਿਆ ਹਾਂ ਜੀ ਮੈਂ ਸ਼ਰਨ ਦੇ ਵਿੱਚ ਆ ਗਿਆ ਹਾਂ, ਗੱਲ ਕੋਈ ਮੰਨਣੀ ਨਾ, ਉਹ ਗੱਲ ਹੋਰ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਸ ਸੰਬੰਧ ਦੇ ਵਿੱਚ ਬੜਾ ਸੋਹਣਾ ਲਿਖਦੇ ਹਨ। ਉਹ ਕਹਿੰਦੇ ਗੁਰਦੁਆਰੇ ਆਉਣ ਦੀ ਵੀ ਸਾਰਿਆਂ ਨੂੰ ਜਾਚ ਨਹੀਂ ਹੁੰਦੀ। ਚਲੋ ਕਿਸੇ ਦਾ ਆਇਆ ਹੋਇਆ ਨਿਸਫਲ ਨਹੀਂ ਜਾਂਦਾ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਜਿਹੜਾ ਇੱਕ ਇੱਕ ਕਦਮ ਗੁਰੂ ਦੇ ਦਰ ਵੱਲ ਨੂੰ ਆਇਆ ਹੈ ਉਹ ਧੰਤਾ ਦੇ ਯੋਗ ਹੈ। ਪਰ ਕਹਿੰਦੇ ਜਿਸ ਢੰਗ ਦੇ ਨਾਲ ਆਉਣਾ ਚਾਹੀਦਾ ਹੈ ਨਾ, ਉਸ ਢੰਗ ਦੇ ਨਾਲ ਮਨੁੱਖ ਆਉਂਦਾ ਨਹੀਂ। ਭਾਈ ਸਾਹਿਬ ਜੀ ਕਹਿੰਦੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੋ ਆਗ ਲੱਗੇ ਕੈਸੀ ਕਹਿ ਬੁਝਾਈਐ। ਕਹਿੰਦੇ ਬਾਹਰ ਅੱਗ ਲੱਗ ਜਾਵੇ, ਪਾਣੀ ਦੇ ਵਿੱਚ ਜਾ ਕੇ ਉਸ ਨੂੰ ਬੁਝਾ ਲਈਦਾ ਹੈ। ਜਿਸ ਤਰ੍ਹਾਂ ਭਾਈ ਕੇਦਾਰੀ ਜੀ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਮੇਂ ਗੁਰਸਿੱਖ ਹੋਏ ਹਨ, ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਔਗਣਾਂ ਦੀ ਅੱਗ ਜਲ ਰਹੀ ਹੈ, ਮੈਂ ਵੀ ਉਸ ਦੇ ਵਿੱਚ ਜਲ ਰਿਹਾ ਹਾਂ, ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਭਾਈ ਕੇਦਾਰੀ ਜੀ ਜਿਸ ਤਰ੍ਹਾਂ ਜੰਗਲ ਨੂੰ ਅੱਗ ਲੱਗ ਜਾਵੇ, ਫਿਰ ਕਹਿੰਦੇ ਬਹੁਤੀਆਂ ਸਲਾਹਾਂ ਦੇ ਵਿੱਚ ਨਹੀਂ ਪਈਦਾ, ਫਿਰ ਜਿਹੜੇ ਹਿਰਨ ਹਨ ਉਹ ਦੌੜ ਕੇ ਜੇ ਪਾਣੀ ਦੇ ਵਿੱਚ ਆ ਜਾਣ ਤਾਂ ਉਹਨਾਂ ਦਾ ਬਚਾਓ ਹੋ ਜਾਂਦਾ ਹੈ। ਕਹਿੰਦੇ ਇਸੇ ਤਰ੍ਹਾਂ ਗੁਰੂ ਕੀ ਸੰਗਤ ਜਿਹੜੀ ਹੈ ਨਾ, ਇਹ ਠੰਡਾ ਠਾਰ ਸਮੁੰਦਰ ਹੈ, ਇਸ 'ਤੇ ਸ਼ਾਂਤੀ ਮਿਲਦੀ ਹੈ, ਇੱਥੇ ਸੁੱਖ ਮਿਲਦਾ ਹੈ, ਇੱਥੇ ਚੈਨ ਮਿਲਦਾ ਹੈ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਕਹਿੰਦੇ ਫਿਰ ਕੋਈ ਕੋਈ ਬੂਟਾ ਜਿਹੜਾ ਹੈ ਨਾ ਉਹ ਬਚਦਾ ਹੈ। ਇਸੇ ਤਰ੍ਹਾਂ ਜੇਕਰ ਕਿਧਰੇ ਸੰਗਤ ਦੇ ਵਿੱਚ ਕੋਈ ਆ ਜਾਵੇ, ਫਿਰ ਕਹਿੰਦੇ ਤਪਦੇ ਮਨਾਂ ਨੂੰ ਸ਼ਾਂਤੀ ਮਿਲ ਜਾਂਦੀ ਹੈ, ਸੁੱਖ ਮਿਲ ਜਾਂਦਾ ਹੈ। ਭਾਈ ਸਾਹਿਬ ਜੀ ਕਹਿੰਦੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੋ ਆਗ ਲੱਗੇ ਕੈਸੇ ਕਹਿ ਬੁਝਾਈਐ। ਪਰ ਕਹਿੰਦੇ ਜੇਕਰ ਬੰਦਾ ਸੰਗਤ ਦੇ ਵਿੱਚ ਆ ਕੇ ਵੀ ਇੱਧਰ ਉੱਧਰ ਝਾਕੀ ਜਾਵੇ, ਫਿਰ ਕਹਿੰਦੇ ਉਸਦੇ ਪੂਰਬਲੇ ਕਰਮ ਕਿਵੇਂ ਨਾਸ਼ ਹੋਣਗੇ। ਫਿਰ ਤਾਂ ਇੱਕ ਭਉ ਲੱਥੀ ਨਾਤਿਆਂ, ਦੋਏ ਭਾ ਚੜੀਐਸ ਹੋਰ। ਬਾਹਰ ਧੋਤੀ ਤੂੰਬੜੀ, ਅੰਦਰ ਵਿਸ ਨਿਕੋਰ। ਫਿਰ ਤਾਂ ਇਸ ਤਰ੍ਹਾਂ ਦੀ ਹਾਲਤ ਬਣ ਗਈ। ਕਹਿੰਦੇ ਮਨ ਨੀਵਾਂ ਕਰਕੇ ਆਵੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਫਿਰ ਸਤਿਗੁਰ ਕਿਰਪਾ ਕਰਦੇ ਹਨ, ਸ਼ਾਂਤੀ ਦਿੰਦੇ ਹਨ, ਸੁੱਖ ਦਿੰਦੇ ਹਨ, ਚੈਨ ਦਿੰਦੇ ਹਨ। ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੋ ਆਗ ਲੱਗੇ ਕੈਸੇ ਕਹਿ ਬੁਝਾਈਐ। ਬਾਹਰ ਸੇ ਭਾਗ ਓਟ ਲੀਜੀਏ ਤੋ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕੱਤ ਜਾਈਐ। ਕਹਿੰਦੇ ਬਾਹਰੋਂ ਡਰਦਾ ਮਾਰਾ ਬੰਦਾ ਕਿਲ੍ਹੇ ਦੇ ਵਿੱਚ ਚਲਿਆ ਜਾਵੇ, ਜੇ ਕਿਲ੍ਹੇ ਦੇ ਵਿੱਚ ਹੀ ਲੁੱਟਿਆ ਜਾਵੇ ਤਾਂ ਸਮਝ ਲਓ ਵੀ ਇਹ ਫਿਰ ਇਹ ਕਿੱਥੇ ਜਾਵੇਗਾ। ਭਾਵੇ ਕਿ ਜਿਸਨੂੰ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਸ਼ਾਂਤੀ ਨਹੀਂ ਮਿਲੀ, ਉਸਨੂੰ ਕਿਤੇ ਵੀ ਨਹੀਂ ਮਿਲੇਗੀ। ਜਿਹੜਾ ਇੱਥੇ ਭਟਕ ਰਿਹਾ ਹੈ, ਜਿਹੜਾ ਇੱਥੇ ਆ ਕੇ ਵੀ ਅਸ਼ਾਂਤ ਹੈ, ਜਿਹੜਾ ਗੁਰੂ ਦੀ ਸੰਗਤ ਦੇ ਵਿੱਚ ਆ ਕੇ ਵੀ ਦੁਖੀ ਹੈ, ਉਸਨੂੰ ਹੋਰ ਕਿਹੜੀ ਦੁਨੀਆਂ ਦੀ ਤਾਕਤ ਸੁੱਖ ਦੇ ਸਕੇਗੀ। ਚੋਰਨ ਕੇ ਤਰਾਸ ਤੇ ਜਾਏ ਗਹੇ ਸ਼ਰਨ ਨਰਿੰਦ, ਮਾਰੇ ਜੋ ਮਹੀਪਤ ਜੀਓ ਕੈਸੇ ਕਹਿ ਬਚਾਈਐ। ਕਹਿੰਦੇ ਚੋਰਾਂ ਤੋਂ ਡਰਦਾ ਬੰਦਾ ਰਾਜੇ ਦੀ ਸ਼ਰਨ ਵਿੱਚ ਆਵੇ, ਜੇ ਕਹਿੰਦੇ ਰਾਜੇ ਦੀ ਸ਼ਰਨ ਵਿੱਚ ਆ ਕੇ ਹੀ ਲੁੱਟਿਆ ਜਾਵੇ, ਸਮਝ ਲਓ ਵੀ ਸ਼ਰਨ ਦੇ ਵਿੱਚ ਆਉਣ ਦੀ ਜਾਚ ਨਹੀਂ ਆਈ, ਇਸ ਨੂੰ ਆਪਣੇ ਆਪ ਨੂੰ ਸਰੈਂਡਰ ਕਰਨ ਦੀ ਜਾਚ ਨਹੀਂ ਆਈ ਗੁਰੂ ਦੇ ਚਰਨਾਂ ਦੇ ਵਿੱਚ, ਕਿਵੇਂ ਆਤਮ ਸਮਰਪਣ ਕਰੀਦਾ ਹੈ। ਮਾਇਆ ਡਰ ਡਰਪਤਹਾਰ ਗੁਰਦੁਆਰੇ ਜਾਵੇ, ਤਾਂ ਜੋ ਮਾਇਆ ਵਿਆਪੈ ਕਹੋ ਕਤ ਠਹਿਰਾਈਐ। ਕਹਿੰਦੇ ਮਾਇਆ ਤੋਂ ਡਰਦਾ ਬੰਦਾ ਗੁਰਦੁਆਰੇ ਜਾਂਦਾ ਹੈ, ਜੇ ਇੱਥੇ ਆ ਕੇ ਵੀ ਲੋਭ ਦੀਆਂ ਗੱਲਾਂ, ਕਾਮ ਦੀਆਂ ਗੱਲਾਂ, ਹੰਕਾਰ ਦੀਆਂ ਗੱਲਾਂ ਕਰਦਾ ਹੈ ਤਾਂ ਐਸੇ ਬੰਦੇ ਨੂੰ ਕੌਣ ਸੁਖੀ ਕਰ ਸਕਦਾ ਹੈ? ਐਸਾ ਬੰਦਾ ਫਿਰ ਹਮੇਸ਼ਾ ਦੁਖੀ ਰਹੇਗਾ, ਅਸ਼ਾਂਤ ਰਹੇਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਹੇ ਪ੍ਰਭੂ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਤੇਰੇ ਅੱਗੇ ਮੈਂ ਆਤਮ ਸਮਰਪਣ ਕੀਤਾ ਹੈ।
ਭਰੋਸਾ ਆਇਆ ਕਿਰਪਾ ਆਇਆ,
ਤੇਰੀ ਕਿਰਪਾ ਦੇ ਨਾਲ ਆਇਆ ਹਾਂ, ਕਿਉਂਕਿ ਕਿਰਪਾ ਤੋਂ ਬਗੈਰ ਕੋਈ ਆ ਨਹੀਂ ਸਕਦਾ। ਜੇ ਕਿਧਰੇ ਕਿਸੇ ਦਾ ਕੋਈ ਪੂਰਬਲਾ ਭਾਗ ਜਾਗਦਾ ਹੈ, ਉਹੀ ਗੁਰੂ ਕੀ ਸੰਗਤ ਦੇ ਵਿੱਚ ਆ ਸਕਦਾ ਹੈ। ਅੱਗੋਂ ਵਾਸਤੇ ਵੀ ਕਿਸੇ ਕਰਮ ਨੇ ਸੰਗਤ ਦੇ ਵਿੱਚ ਲੈ ਆਉਂਦਾ, ਅੱਗੋਂ ਵਾਸਤੇ ਵੀ ਸੁਚੇਤ ਹੋਵੇ ਤਾਂ ਹੋਰ ਭਾਗ ਬਣ ਸਕਦੇ ਹਨ। ਜੇ ਸੰਗਤ ਦੇ ਵਿੱਚ ਆ ਕੇ ਗਫਲਤਾਈ ਵਿਖਾਈ, ਅਚੇਤਪੁਣਾ ਵਿਖਾਇਆ, ਫਿਰ ਅੱਗੋਂ ਕਿਵੇਂ ਭਾਗ ਬਣਨਗੇ? ਪਿਛਲੇ ਕਰਮਾਂ ਨੇ ਤਾਂ ਇੱਥੇ ਲੈ ਆਉਂਦਾ। ਅੱਗੋਂ ਵਾਸਤੇ ਸੁਚੇਤ ਨਾ ਹੋਏ, ਅੱਗੋਂ ਵਾਸਤੇ ਮਨ ਨੀਵਾਂ ਨਾ ਕੀਤਾ, ਫਿਰ ਕਿਵੇਂ ਗੱਲ ਬਣੇਗੀ? ਕਹਿੰਦੇ ਤੇਰੀ ਕਿਰਪਾ ਦੇ ਨਾਲ ਆਇਆ ਹਾਂ, ਤੇਰੀ ਮਿਹਰ ਦੇ ਨਾਲ ਆਇਆ ਹਾਂ, ਤੇਰੇ ਭਰੋਸੇ ਦੇ ਵਿੱਚ ਮੈਂ ਤੇਰੀ ਸ਼ਰਨ ਦੇ ਵਿੱਚ ਹੇ ਪ੍ਰਭੂ ਜੀ ਆਇਆ ਹਾਂ।
ਜੋ ਭਾਵੈ ਤਿਉਂ ਰਾਖੋ ਸਵਾਮੀ, ਮਾਰਗ ਗੁਰਹੇ ਪਠਾਇਆ।
ਹੁਣ ਇਹ ਨਹੀਂ ਕਿਹਾ ਵੀ ਤੁਸੀਂ ਕਿਰਪਾ ਕਰੋ, ਮੇਰੇ ਇਸ ਤਰੀਕੇ ਦੇ ਨਾਲ ਮੇਰਾ ਭਲਾ ਕਰੋ, ਕਿਉਂਕਿ ਵਾਹਿਗੁਰੂ ਦੇ ਆਪਣੇ ਅਸੂਲ ਹਨ, ਵਾਹਿਗੁਰੂ ਆਪਣੇ ਤਰੀਕਿਆਂ ਦੇ ਨਾਲ ਭਲਾ ਕਰਦਾ ਹੈ। ਆਪਾਂ ਕਹਿੰਦੇ ਹਾਂ ਕਿ ਹੇ ਵਾਹਿਗੁਰੂ ਜੀ ਸਾਡਾ ਸਾਡੇ ਤਰੀਕੇ ਦੇ ਨਾਲ ਭਲਾ ਕਰੋ, ਪਰ ਉਸ ਤਰ੍ਹਾਂ ਨਹੀਂ ਕਰਦੇ, ਕਿਉਂਕਿ ਜਿਵੇਂ ਬਚਨ ਹਨ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਕਈ ਵਾਰੀ ਸੂਲੀ ਨੂੰ ਸੂਲ ਬਣਾ ਕੇ ਕੱਟ ਦਿੰਦੇ ਹਨ, ਆਪਾਂ ਕਹਿੰਦੇ ਹਾਏ ਸਾਨੂੰ ਤਾਂ ਗੁਰੂ ਨੇ ਦੁੱਖ ਦੇ ਦਿੱਤਾ। ਇਹ ਨਹੀਂ ਪਤਾ ਵੀ ਵੱਡਾ ਦੁੱਖ ਸੀ, ਪਰਮਾਤਮਾ ਨੇ ਸੂਲ ਬਣਾ ਕੇ ਕੱਟ ਦਿੱਤਾ ਹੈ, ਗੁਰੂ ਨੇ ਸੂਲ ਬਣਾ ਕੇ ਕੱਟ ਦਿੱਤਾ ਹੈ। ਆਪਾਂ ਕਹਿੰਦੇ ਲਓ ਜੀ ਗੁਰਦੁਆਰੇ ਗਏ ਸੀ, ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ, ਦੁੱਖ ਮਿਲ ਗਿਆ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ। ਹਜ਼ੂਰ ਫਰਮਾ ਰਹੇ ਹਨ ਕਿ ਹੇ ਵਾਹਿਗੁਰੂ ਜੀ ਤੇਰੀ ਕਿਰਪਾ ਦੇ ਨਾਲ ਆਇਆ ਹਾਂ, ਤੁਸੀਂ ਸਾਡੀ ਮਤ ਵੱਲੇ ਨਾ ਜਾਣਾ, ਸਾਡੀ ਮਤ ਕੱਚੀ ਹੈ, ਸਾਡੀ ਮਤ ਥੋੜ੍ਹੀ ਹੈ, ਅਸੀਂ ਆਪਣੀ ਮਤ ਦੇ ਹਿਸਾਬ ਦੇ ਨਾਲ ਕਹਿੰਦੇ ਹਾਂ ਵੀ ਸਾਡਾ ਇਸ ਤਰ੍ਹਾਂ ਭਲਾ ਕਰੋ ਜੀ, ਸਾਡਾ ਇਸ ਤਰ੍ਹਾਂ ਭਲਾ ਕਰੋ, ਸਾਡੀ ਮਤ ਵੱਲੇ ਨਾ ਜਾਣਾ, ਤੁਸੀਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਨਾ, ਤੁਸੀਂ ਸਾਡਾ ਉਵੇਂ ਭਲਾ ਕਰੋ, ਉਸੇ ਦੇ ਵਿੱਚ ਹੀ ਸੁੱਖ ਹੈ। ਕਈ ਵਾਰੀ ਬੱਚਾ ਮਾਂ ਪਿਓ ਨੂੰ ਜਿੱਦ ਕਰਕੇ ਕੋਈ ਗੱਲ ਮਨਾ ਲੈਂਦਾ ਹੈ, ਪਰ ਮਾਂ ਪਿਓ ਦੀ ਖੁਸ਼ੀ ਕੋਈ ਨਹੀਂ ਹੁੰਦੀ। ਆਪਾਂ ਵੀ ਕਈ ਵਾਰੀ ਵਾਰ ਵਾਰ ਅਰਦਾਸਾਂ ਕਰਦੇ ਜੀ ਇਹ ਕੰਮ ਕਰ ਦਿਓ ਜੀ, ਇਹ ਕੰਮ ਕਰ ਦਿਓ, ਸਤਿਗੁਰ ਮੰਨ ਲੈਂਦੇ ਹਨ, ਪਰ ਸਤਿਗੁਰ ਦੀ ਪ੍ਰਸੰਨਤਾ ਦੇ ਪਾਤਰ ਨਹੀਂ ਬਣ ਸਕਦੇ। ਇੱਕ ਅੰਗਰੇਜ਼ ਨੇ ਲਿਖਿਆ ਹੈ ਕਿ ਮੈਂ ਇੱਕ ਵਾਰੀ ਕਿਸੇ ਪ੍ਰੀਖਿਆ ਦੇ ਵਿੱਚੋਂ ਫੇਲ ਹੋ ਗਿਆ, ਕਹਿੰਦਾ ਵੀ ਵੱਧ ਤੋਂ ਵੱਧ ਮੈਂ ਜੇ ਪਾਸ ਹੋ ਜਾਂਦਾ ਤਾਂ ਡੀਸੀ ਬਣ ਜਾਣਾ ਸੀ, ਪਰ ਫੇਲ ਹੋ ਕੇ ਭਾਈ ਵੀਰ ਸਿੰਘ ਜੀ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਵੀ ਮੈਂ ਹੋਰ ਮਿਹਨਤ ਕੀਤੀ, ਕਹਿੰਦਾ ਮੈਂ ਬੈਰਿਸਟਰ ਬਣ ਗਿਆ, ਮੁੱਖ ਜੱਜ ਬਣ ਗਿਆ। ਕਈ ਵਾਰੀ ਮਾਲਕ ਸਾਨੂੰ ਜਾਣ ਬੁੱਝ ਕੇ ਵੀ ਫੇਲ ਕਰਦੇ ਹਨ ਵੀ ਹੋਰ ਮਿਹਨਤ ਕਰਨ, ਹੋਰ ਤਰੱਕੀ ਕਰਨ, ਹੋਰ ਅੱਗੇ ਵਧਣ, ਪਰ ਆਪਾਂ ਕਹਿੰਦੇ ਲਓ ਜੀ ਸਾਡੀ ਤਾਂ ਅਰਦਾਸ ਹੀ ਪੂਰੀ ਨਹੀਂ ਹੋਈ। ਕਹਿੰਦੇ ਹੇ ਵਾਹਿਗੁਰੂ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਨਾ, ਤੁਸੀਂ ਆਪਣੇ ਤਰੀਕੇ ਦੇ ਨਾਲ ਸਾਡਾ ਭਲਾ ਕਰੋ ਜੀ।
ਰਹਾਓ ਮਹਾਂਦੁੱਤਰ ਮਾਇਆ, जैसे पवन चुलाया।
सतगुरु जी फरमाते हैं कि गुरु ने हे प्रभु तुहाडे रस्ते ते परतोरिया है, विश्राम दे के समझाते हैं। हुण जिहड़ियां जिहड़ियां अरदासां हन उन्हां दा हजूर जिक्र कर रहे हैं कि हे प्रभु जिहड़ियां भगत दियां जिहड़ियां साधना करन वाले दियां अरदासां हुंदियां हन। आपां दा कहिंदे आ ना होर बाग परिवार वधे, होर धन मिले, होर प्रभता मिले, पर भगत लोग कहिंदे हन इन माया जगदीश गुसाई तुमरे चरण विसारे। हे वाहिगुरू जी, ये जिहड़ी तेरी माया है ना, इसने तां तुहाडे चरण ही भुला दिते हन सानू। किंचित प्रीत न उपजै जन कहो, जन कहा करे विचारे। त्रिग धन त्रिग तन त्रिग ए माया, त्रिग त्रिग मत बुद्ध फनी। इस माया को दृढ़ कर राखो, बांधे आप बचनी। कहिंदे हे प्रभु तेरी जिहड़ी माया है ना, ए माया दुत्तर है, इस दे विचों पार लंघना बड़ा कठिन है। माया दे सागर दे विचों जिवें समुंदर नूं तर के पार नहीं कीता जा सकता, इसे तरह माया दे समुंदर नूं भी तरना कठिन है। हाँ, ये गल है कि जो गुरु दी शरण दे विच पै जांदे हन, जो परमात्मा दी शरण दे विच पै जांदे हन, ये माया जित हर विसरै, मोह उपजै भाओ दूजा लाया। कह नानक गुरप्रसादी जिन्हां लिव लागी, तिन्नी विचे माया पाया। कहिंदे जिन्हां दी लिव लग गई, जिन्हां दी सुरत परमात्मा दे चरणां दे नाल जुड़ गए, वह माया दे विच रह के भी परमात्मा नूं पा लैंदे हन, क्योंकि उन्हां नूं माया दे विच रह के नरलेप रहण दी जाच आ जाती है। जैसे जल मैं कमल निरालम मुरगाई नैसाणे, सुरत शब्द भव सागर तरीय नानक नाम वखाणे। कहिंदे हे प्रभु ये तेरी जिहड़ी माया है, माया दा सागर तरना बड़ा कठिन है, तुसी तराओ तां तरिया जा सकदा है जी।
जैसे पवन चुलाया,
कहिंदे जिवें समुंदर दे विच कई तरह दे झोले आउंदे हन, कई तरह दे झक्खड़ आउंदे हन, फिर बेड़ी डोलदी है, इसे तरह असी डोल रहे हाँ। पवन चुलारे माया दे, हर के भगत सदा थिर से। पर कहिंदे जो वाहिगुरु दे प्यारे हुंदे हन, वह इन्हां झक झोलियां तो बच जांदे हन, उन्हां नूं कोई परवाह नहीं होया करदी। कहिंदे कई तरह दे झोले आउंदे हन, मन मेरे गहो हर नाम का ओला, तुझे ना लागे ताता झोला। ये तत्ते झोले कहिंदे तैनू फिर पौणगे नहीं, जेकर तू गुरु दा आसरा लै लवेंगा, परमात्मा दा आसरा तक लवेंगा।
सुन सुन ही डराया, कर रो त्रम राया।
दूसरा हजूर जिक्र कर रहे हैं कि हे प्रभु ये जड़ा तू धर्म राज बिठाया होया है ना, उस दियां जड़ियां जाचनावां हन, उस दे जिहड़े दुख हन, उन्हां नूं सुन सुन के मैनूं बड़ा डर लगदा है। पावन बाणी विच बचन आउंदे हन, धर्म राए जब लेखा मांगै क्या मुख लै के जाएगा, सिमरन भजन दया ने कीनी तौ मुख चोटा खाएगा। कहत कबीर सुनो रे संतो, कागद ज्यों गल जाएगा। कई तरह दियां जातनावां दा जिक्र आउंदा है। आपी ने भोग भोग कहे होए भसमण भौर, सधाया वड्डा हुआ दुनीदार, गल संगल घत चलाया। अगे करनी कीरत वाचिए बह लेखा कर समझाया। कहिंदे फिर ऐनियां वजन गियां ना तैनू, थाओ न होवे पाओ दी, हुण सुनिए क्या रू आया, मन अंधे जन्म गवाया। हे प्रभु ये जड़ा धर्म राज है ना, हिसाब किताब करन वाला, ये बड़ा करड़ा है, बड़िया करड़िया जातनावां देंदा है, इस करके तू मैनू बचा। ਜਿਹੜੇ ਫਿਰ ਮਾਲਕ ਦੀ ਸ਼ਰਨ ਵਿੱਚ ਪੈ ਜਾਂਦੇ ਹਨ ਉਹਨਾਂ ਦੀ ਬਾਬਤ ਬਚਨ ਆਉਂਦੇ ਹਨ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ, ਤਿਨਕੀ ਸੇਵਾ ਧਰਮ ਰਾਏ ਕਰੇ। ਕਹਿੰਦੇ ਜਿਹੜੇ ਫਿਰ ਗੁਰੂ ਦੇ ਸੇਵਕ ਬਣ ਜਾਂਦੇ ਹਨ, ਪਰਮਾਤਮਾ ਦੇ ਸੇਵਕ ਬਣ ਜਾਂਦੇ ਹਨ, ਧਰਮ ਰਾਜ ਨੇ ਉਹਨਾਂ ਨੂੰ ਸਜਾਵਾਂ ਤਾਂ ਦੇਣੀਆਂ ਇੱਕ ਪਾਸੇ ਰਹਿ ਗਈਆਂ, ਧਰਮ ਰਾਜ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ, ਉਹਨਾਂ ਦੀ ਟਹਿਲ ਕਰਦਾ ਹੈ। ਰੇਰੇ ਦਰਗਹਿ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਵ, ਆਓ ਜੀ ਬੈਠੋ ਜੀ, ਸਤਿਕਾਰ ਦਿੰਦੇ ਹਨ। ਪਰ ਕਹਿੰਦੇ ਆਮ ਬੰਦੇ ਵਾਸਤੇ ਉਹ ਬੜਾ ਕਰੜਾ ਹੈ, ਬੜੀਆਂ ਜਾਤਨਾਵਾਂ ਦਿੰਦਾ ਹੈ, ਬੜੇ ਦੁੱਖ ਦਿੰਦਾ ਹੈ।
ਗ੍ਰਿਹ ਅੰਧ ਕੁਪਾਇਆ ਪਾਵਕ ਸਗਰਾਇਆ।
ਤੀਸਰਾ, ਹਜ਼ੂਰ ਸੱਚੀ ਸਰਕਾਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਜਿਹੜਾ ਗ੍ਰਹਿ ਹੈ ਨਾ, ਜਿਹੜਾ ਘਰ ਹੈ, ਇੱਕ ਅੰਧੇ ਕੂਏ ਦੀ ਤਰ੍ਹਾਂ ਹੈ, ਅੰਧੇ ਖੂਹ ਦੀ ਤਰ੍ਹਾਂ ਹੈ। ਗ੍ਰਹਿ ਅੰਧ ਕੁਪਾਇਆ, ਜਿਹੜੇ ਇਸ ਵਿੱਚ ਡਿੱਗ ਪੈਂਦੇ ਹਨ, ਫਿਰ ਉਹਨਾਂ ਦੇ ਕੋਲੋਂ ਕਹਿੰਦੇ ਨਿਕਲਣਾ ਬੜਾ ਔਖਾ ਹੋ ਜਾਂਦਾ ਹੈ। ਇਸ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦੇ ਰਹਿੰਦੇ ਹਨ। ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਇੱਕ ਪਲਾਟ ਹੈ, ਦੋ ਚਾਰ ਹੋਰ ਚਾਹੀਦੇ ਹਨ, ਦਸ ਕਿੱਲੇ ਹਨ, ਵੀਹ ਤੀਹ ਹੋਰ ਚਾਹੀਦੇ ਹਨ, ਇਹ ਫਿਰ ਤ੍ਰਿਸ਼ਨਾ ਬੰਦੇ ਦੀ ਹੋਰ ਵੱਧਦੀ ਜਾਂਦੀ ਹੈ, ਹੋਰ ਵੱਧਦੀ ਜਾਂਦੀ ਹੈ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਹੀ ਸੜਦਾ ਰਹਿੰਦਾ ਹੈ, ਕਦੇ ਨਹੀਂ ਕਹਿੰਦਾ ਹੇ ਪ੍ਰਭੂ ਤੇਰਾ ਸ਼ੁਕਰ ਹੈ, ਤੂੰ ਬਹੁਤ ਕੁਝ ਦਿੱਤਾ, ਹੁਣ ਆਪਣੇ ਚਰਨਾਂ ਦੇ ਨਾਲ ਜੋੜ, ਇਹ ਨਹੀਂ ਆਖਦਾ। ਇਸ ਕਰਕੇ ਸਮਝਾਉਂਦੇ ਹਨ ਕਿ ਇਸ ਘਰ ਦੇ ਵਿੱਚ ਇਹ ਜਿਹੜਾ ਅੰਨਾ ਕੂਆਂ ਹੈ ਨਾ, ਇਸ ਦੇ ਵਿੱਚ ਤ੍ਰਿਸ਼ਨਾ ਦੀ ਆਗ ਹੈ, ਜਿਸ ਦੇ ਵਿੱਚ ਜੀਵ ਸੜਦੇ ਰਹਿੰਦੇ ਹਨ।
ਗਹੀ ਓਟ ਸਾਧਾਇਆ, ਨਾਨਕ ਹਰ ਧਿਆਇਆ।
ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਦ ਸਾਧੂ ਸਤਿਗੁਰ ਦੀ ਸ਼ਰਨ ਪਕੜ ਲਈ, ਸਾਧੂ ਸਤਿਗੁਰ ਦੀ ਓਟ ਲੈ ਲਈ, ਫਿਰ ਸਾਧੂ ਸਤਿਗੁਰ ਦੀ ਓਟ ਦੇ ਵਿੱਚੋਂ ਕੀ ਪ੍ਰਾਪਤ ਹੋਇਆ? ਸਮਝਾਉਂਦੇ ਹਨ ਕਿ ਨਾਨਕ ਹਰ ਧਿਆਇਆ, ਸਤਿਗੁਰ ਨੇ ਫਿਰ ਕਹਿੰਦੇ ਨਾਮ ਦੀ ਦਾਤ ਦਿੱਤੀ, ਭਈ ਨਾਮ ਸਾਰੇ ਸੁੱਖਾਂ ਦਾ ਦਾਤਾ ਹੈ। ਜਪ ਮਨ ਸਤਨਾਮ, ਸਦਾ ਸਤਨਾਮ, ਤੇਰੀਆਂ ਯੋਗ ਯੋਗ ਲੋੜਾਂ ਪੂਰੀਆਂ ਹੁੰਦੀਆਂ ਰਹਿਣਗੀਆਂ, ਤ੍ਰਿਸ਼ਨਾ ਦੀ ਅੱਗ ਵਿੱਚੋਂ ਵੀ ਬਚਿਆ ਰਹੇਗਾ, ਅੱਗੋਂ ਵਾਸਤੇ ਵੀ ਰਸਤਾ ਸਾਫ਼ ਹੁੰਦਾ ਰਹੇਗਾ। ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਸਮਝਾਉਂਦੇ ਹਨ ਸਤਿਗੁਰੂ ਪਾਤਸ਼ਾਹ ਜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ, ਕਿਉਂਕਿ ਸਤਿਗੁਰੂ ਆਪਣਾ ਨਾਮ ਨਹੀਂ ਲਿਖਦੇ, ਗੁਰੂ ਅਰਜਨ ਸਾਹਿਬ ਜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੀ ਨਾਮ ਲਿਖਦੇ ਹਨ, ਕਿ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਜਦ ਪਰਮਾਤਮਾ ਦਾ ਨਾਮ ਧਿਆਇਆ, ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ।
ਅਬ ਮੈਂ ਪੂਰਾ ਪਾਇਆ,
ਫਿਰ ਕਹਿੰਦੇ ਇਹ ਜੋ ਪਰਮਾਤਮਾ ਦਾ ਨਾਮ ਹੈ, ਨਾਮ ਜਪ ਜਪ ਕੇ, ਜਪ ਜਪ ਕੇ, ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਰੰਗਨ ਰੰਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵਾਂ। ਫਿਰ ਬਚਨ ਆਉਂਦੇ ਹਨ ਕਿ ਮਪ ਮਪ ਕਾਟੋਂ ਜਮਕੀ ਫਾਸੀ, ਜਿਵੇਂ ਕਹਿੰਦੇ ਇੱਕ ਕੱਪੜੇ ਵਾਲਾ ਗਜ ਦੇ ਨਾਲ ਕੱਪੜੇ ਨੂੰ ਮਿਣ ਮਿਣ ਕੇ ਕੱਟਦਾ ਹੈ ਨਾ, ਕਹਿੰਦੇ ਸਮਝ ਲਓ ਇਹ ਨਾਮ ਉਸ ਗਜ ਦੀ ਤਰ੍ਹਾਂ ਹੈ, ਜਿਹੜਾ ਪਾਪਾਂ ਦੇ ਕੱਪੜੇ ਨੂੰ ਮਿਣ ਮਿਣ ਕੇ ਫਿਰ ਕੱਟਣਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਜਿਵੇਂ ਆਪਾਂ ਜਪਦੇ ਹਾਂ ਨਾ, ਵਾਹਿਗੁਰੂ 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 ਵਾਹਿਗੁਰੂ, ਤਿਵੇਂ ਤਿਵੇਂ ਸਾਧ ਸੰਗਤ ਜੀ ਜਿਹੜੇ ਪਾਪ ਹਨ ਉਹ ਕੱਟੇ ਜਾਂਦੇ ਹਨ ਔਰ ਅਖੀਰ ਦੇ ਵਿੱਚ ਅਬ ਮੈਂ ਪੂਰਾ ਪਾਇਆ ਇਹ ਜੋ ਨਾਮੀ ਪੁਰਸ਼ ਹਨ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹਨ ਫਿਰ ਧਿਆਤਾ ਧਿਆਨ ਧੇ ਗਿਆਤਾ ਗਿਆਨ ਗੇ ਇਹਨਾਂ ਦੇ ਵਿੱਚ ਫਿਰ ਕਿਸੇ ਪ੍ਰਕਾਰ ਦਾ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ ਇੱਕ ਹੀ ਰੂਪ ਹੋ ਜਾਂਦੇ ਹਨ ਸੋ ਸਾਧ ਸੰਗਤ ਜੀ ਹਜ਼ੂਰ ਨੇ ਸਾਨੂੰ ਮੂਲ ਰੂਪ ਦੇ ਵਿੱਚ ਖੱਬੇ ਸੱਜੇ ਦੇ ਹੋਰ ਸਹਾਰਿਆਂ ਨੂੰ ਤਿਆਗ ਕੇ ਗੁਰੂ ਦੀ ਸ਼ਰਨ ਦੇ ਵਿੱਚ ਲੱਗ ਕੇ ਗੁਰੂ ਵਾਲੇ ਬਣ ਕੇ ਕਿਉਂਕਿ ਮੋਹ ਮਾਇਆ ਦੇ ਵਿੱਚ ਖਚਿਤ ਹੋ ਕੇ ਜਿਵੇਂ ਬੰਦਾ ਖੱਜਲ ਖਰਾਬ ਹੁੰਦਾ ਹੈ ਫਿਰ ਆਪਣੇ ਹਿਸਾਬ ਦੇ ਨਾਲ ਜੀਵਨ ਚੱਲਦਾ ਰਹਿੰਦਾ ਹੈ ਕਿਉਂਕਿ ਦਾਸ ਨੂੰ ਕੱਲ੍ਹ ਦਿੱਲੀ ਤੋਂ ਕਿਸੇ ਨੇ ਫੋਨ ਵੀ ਕੀਤਾ ਸੀ ਵੀ ਘਰ ਦੇ ਵਿੱਚ ਬੜੀ ਪਰੇਸ਼ਾਨੀ ਹੈ ਬੱਚੇ ਆਗਿਆਕਾਰ ਨਹੀਂ ਸਾਧ ਸੰਗਤ ਜੀ ਆਪਣੇ ਢੰਗ ਦੇ ਨਾਲ ਆਪਾਂ ਆਪਣਾ ਜੀਵਨ ਜਿਉਣਾ ਹੈ ਦੇਖੋ ਇਤਿਹਾਸ ਸਾਨੂੰ ਪ੍ਰੇਰਨਾ ਦਿੰਦਾ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਸਤਿਗੁਰਾਂ ਦੇ ਘਰ ਵੱਲੇ ਝਾਤੀ ਮਾਰੀਏ ਕਿੰਨਿਆਂ ਦਾ ਜ਼ਿਕਰ ਆਉਂਦਾ ਹੈ ਕਿਧਰੇ ਮੀਣਾ ਹੋਆ ਪਿਰਥੀਆ ਕਰ ਕਰ ਟੇਢਕ ਬਰਲ ਚਲਾਇਆ ਇਹ ਨਹੀਂ ਵੀ ਸਤਿਗੁਰਾਂ ਨੇ ਆਪਣਾ ਸੁੱਖ ਚੈਨ ਗਵਾ ਲਿਆ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਵੇਖੀਏ ਬਾਬਾ ਰਾਮ ਰਾਏ ਜੀ ਗੁਰੂ ਘਰ ਤੋਂ ਉਲਟ ਹੋ ਗਏ ਸਤਿਗੁਰਾਂ ਨੇ ਕਿਹਾ ਤੂੰ ਸਾਡਾ ਪੁੱਤ ਹੀ ਨਹੀਂ ਤੂੰ ਸਾਡੇ ਮੱਥੇ ਹੀ ਨਾ ਲੱਗੀ ਜਿੱਧਰ ਨੂੰ ਮੂੰਹ ਹੈ ਉੱਧਰ ਨੂੰ ਚੱਲਿਆ ਜਾ ਤੂੰ ਗੁਰੂ ਦਾ ਨਹੀਂ ਬਣਿਆ ਤੂੰ ਸਾਡਾ ਕਿੱਥੋਂ ਬਣੇਗਾ ਇਸ ਕਰਕੇ ਸਾਧ ਸੰਗਤ ਜੀ ਮੋਹ ਮਾਇਆ ਦੇ ਵਿੱਚ ਖਚਿਤ ਹੋ ਕੇ ਆਪਾਂ ਖੱਜਲ ਖਰਾਬ ਹੁੰਦੇ ਹਾਂ ਆਪਣਾ ਜੀਵਨ ਉੱਚਾ ਚੁੱਕੀਏ ਤਾਂ ਹੀ ਲੋਕ ਸੁਖੀ ਪਰਲੋਕ ਸੁਹੇਲੇ ਹੋਣਗੇ ਹਜ਼ੂਰ ਨੇ ਸਾਨੂੰ ਸਾਰੇ ਆਸਰੇ ਤਿਆਗ ਕੇ ਪਰਮਾਤਮਾ ਦੀ ਚਰਨ ਸ਼ਰਨ ਦੇ ਵਿੱਚ ਪੈਣ ਵਾਸਤੇ ਹਜ਼ੂਰ ਨੇ ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਸਤਿਗੁਰ ਕਿਰਪਾ ਕਰਨ ਸਮੂਹ ਸੰਗਤਾਂ ਦਾ ਸਮੂਹ ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਜੀ
ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।